गुरु नानक पद
पंकज बंदन पाद पंकज बंदन
सिमरो अंगद दुख गुर अमर दास हृदय नित हृदनित श्री गुरु राम दास गुण गुरु अर्जन बिघनन के बिघनन के हर गोबिंद शुभ मत श्री हर राय नमो कर नमो कर श्री हर कृष्ण मना तेग बहादुर
परम कृपाला जी परम कृपाला
श्री गुरु गोबिंद सिंह तरों तरा पर पुन पुन वाहे गुरु पुन पुन
सीसा
बंदों बार बार
जगदीसा
एकंकार सतगुरु ते प्रसाद सच होए वाहे गुरु जी की फतेह
है
बेगन बिनासन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
नौवें पातशाह धन गुरु तेग बहादुर साहब जी की कथा संपन्न हुई है। बारह रासा साहब नौवें पातशाह के धड़ के अंतम संस्कार तो बाद जदों सिपाहियां नूं सतगुरां दा शरीर नहीं मिलिया औरंगजेब बादशाह कोल आ के रोए पिटे जी सानू तां शरीर नहीं लभिया। औरंगजेब ने कोतवाल नूं सद के घूरिया ਉਹ ਕਹਿੰਦਾ ਜੀ ਜੇ ਕਰਾਮਾਤ ਨਾਲ ਉਹਨਾਂ ਦਾ ਸੀਸ ਅਲੋਪ ਹੋ ਗਿਆ ਉੱਦਾਂ ਧੜ ਅਲੋਪ ਹੋ ਗਿਆ ਹੁਣ ਸਾਡਾ ਕੀ ਜ਼ੋਰ ਅਸੀਂ ਕਾਹਦਾ ਪਹਿਰਾ ਦਿੰਦੇ। ਉੱਧਰ ਔਰੰਗਜ਼ੇਬ ਜਦੋਂ ਰਾਤ ਨੂੰ ਆਪਣੇ ਮਹਿਲਾਂ 'ਚ ਸੁੱਤਾ ਦੀਵਾਨ ਭਾਈ ਮਤੀ ਦਾਸ ਜੀ ਸ਼ਹੀਦ ਉਹ ਆਏ ਇਹਦਾ ਪਲੰਘਾ ਚੁੱਕ ਕੇ ਮੂਧਾ ਮਾਰਤਾ। ਖਾਲਸਾ ਜੀ ਮਹਾਰਾਜ ਜੀ ਦੀਆਂ ਸ਼ਹੀਦੀ ਫੌਜਾਂ ਦਾ ਵਰਤਾਰਾ ਪੰਥ ਵਿੱਚ ਪਹਿਲਾਂ ਵੀ ਵਰਤਦਾ ਸੀ ਹੁਣ ਵੀ ਵਰਤ ਰਿਹਾ। ਜਿਹੜੇ ਭਾਵਨਾ ਵਾਲੇ ਆ ਉਹਨਾਂ ਨਾਲ ਪਾਤਸ਼ਾਹ ਦਾ ਸ਼ਹੀਦੀ ਪਹਿਰਾ ਸਦਾ ਹੀ ਵਰਤਦਾ ਰਹਿੰਦਾ ਕਿਉਂਕਿ ਸ਼ਹੀਦਾਂ ਦੀ ਹਸਤੀ ਸਦੈਵੀ ਹੈ। ਸਰੀਰ ਬਿਨਸਣ ਤੋਂ ਬਾਅਦ ਵੀ ਉਹਨਾਂ ਦਾ ਵਰਤਾਰਾ ਸੰਸਾਰ 'ਚ ਰਹਿੰਦਾ ਹੈ। ਭਾਈ ਮਤੀ ਦਾਸ ਸਾਹਿਬ ਜੀ ਨੇ ਗੱਲ ਸਾਬਤ ਕੀਤੀ। ਪਲੰਘਾ ਮੂਧਾ ਮਾਰਿਆ ਔਰੰਗਜ਼ੇਬ ਧੜੰਮ ਦੇ ਕੇ ਜ਼ਮੀਨ ਤੋਂ ਡਿੱਗ ਕੇ ਉੱਠ ਖਲੋਤਾ ਦਿਸੇ ਨਾ ਕੁਝ। ਆਵਾਜ਼ ਆਈ ਮਲੇਛਾ ਜੇ ਅੱਜ ਤੋਂ ਬਾਅਦ ਆਪਣੇ ਮਹਿਲਾਂ 'ਚ ਦਿੱਲੀ ਸੁੱਤਾ ਤੇ ਤੇਰੀ ਉਹ ਰਾਤ ਜ਼ਿੰਦਗੀ ਦੀ ਅਖੀਰਲੀ ਰਾਤ ਹੋਵੇਗੀ। ਇਹਨੇ ਸਿਪਾਹੀਆਂ ਨੂੰ ਆਵਾਜ਼ ਮਾਰੀ ਮੁੜ ਕੇ ਆਵਾਜ਼ ਨਹੀਂ ਆਈ। ਸਿਪਾਹੀ ਆ ਗਏ ਉਹਨਾਂ ਨੇ ਵੇਖਿਆ ਵੀ ਪਲੰਘਾ ਮੂਧਾ ਵੱਜਾ ਹੋਇਆ ਉਹਨਾਂ ਨੂੰ ਇਹਨੇ ਦੱਸਿਆ ਤਾਂ ਨਹੀਂ ਵੀ ਮੇਰੇ ਨਾਲ ਕੀ ਭਾਣਾ ਵਰਤਿਆ। ਡਰਿਆ ਹੋਇਆ ਪਲੰਘਾ ਸਿੱਧਾ ਕਰਾ ਕੇ ਉੱਤੇ ਲੇਟ ਗਿਆ। ਸਿਪਾਹੀਆਂ ਨੂੰ ਕਹਿੰਦਾ ਮੇਰੇ ਆਲੇ ਦੁਆਲੇ ਖਲੋਤੇ ਰਿਹੋ ਜੇ। ਅੱਖਾਂ ਤੱਡੀਆਂ ਰਹੀਆਂ ਸਾਰੀ ਰਾਤ ਇਹਨੇ ਜਾਗ ਕੇ ਕੱਟੀ। ਉਸ ਰਾਤ ਤੋਂ ਬਾਅਦ ਸਾਰੀ ਜ਼ਿੰਦਗੀ ਔਰੰਗਜ਼ੇਬ ਕਦੇ ਵੀ ਦਿੱਲੀ 'ਚ ਆਪਣੇ ਮਹਿਲਾਂ 'ਚ ਰਾਤ ਨੂੰ ਸੌਂ ਨਹੀਂ ਸਕਿਆ। ਮਹਾਰਾਜ ਜੀ ਦੀ ਸ਼ਹੀਦੀ ਫੌਜਾਂ ਨੇ ਇਹਨੂੰ ਪਲਮਲੇਸ਼ ਨੂੰ ਪਾਪੀ ਨੂੰ ਭਾਜੜਾਂ ਪਾ ਦਿੱਤੀਆਂ। ਭਾਈ ਮਤੀ ਦਾਸ ਨੇ ਕਿਹਾ ਸੀ ਮਲੇਛਾ ਚਾਹਵਾਂ ਤਾਂ ਤੇਰੇ ਪ੍ਰਾਣ ਹਰ ਲਵਾਂ ਪਰ ਮੈਨੂੰ ਨੌਵੇਂ ਪਾਤਸ਼ਾਹ ਦੀ ਆਗਿਆ ਨਹੀਂ ਹੈ, ਮੈਂ ਉਹਨਾਂ ਦੇ ਹੁਕਮ ਦਾ ਬੱਝਾ ਹੋਇਆ, ਇਸ ਕਰਕੇ ਤੇਰੇ ਲਈ ਇਹੀ ਦੰਡ ਹੈ। ਇਹ ਕਥਾ ਆਪ ਜੀ ਨੇ ਪਿਛਲੇ ਪ੍ਰਕਰਣਾਂ 'ਚ ਸਰਵਣ ਕੀਤੀ ਹੈ। ਆਓ ਅਗਲੇਰੀ ਕਥਾ ਪ੍ਰਾਰੰਭ ਹੋ ਰਹੀ ਹੈ। ਸਰਵਣ ਕਰਨ ਤੋਂ ਪਹਿਲਾਂ ਬਾਜਾਂ ਵਾਲੇ ਸਤਿਗੁਰੂ, ਤਾਜਾਂ ਵਾਲੇ ਸਤਿਗੁਰੂ, ਧੰਨ ਗੁਰੂ ਕਲਗੀਧਰ ਸਵਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਹਾਜ਼ਰੀਆਂ ਲਵਾਓ, ਰਸਨਾ ਕਰੋ, ਪਵਿੱਤਰ ਆਖੋ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਓਅੰਕਾਰ ਸਤਿਗੁਰ ਪ੍ਰਸਾਦ,
ਮੰਗਲਾ ਚਰਨ ਕਰਦੇ, ਕਿਉਂਕਿ 12 ਰਾਸਾਂ ਸਮਾਪਤ ਹੋਈਆਂ ਤੇ ਹੁਣ ਰੁੱਤਾਂ ਚੱਲੀਆਂ ਹਨ। 6 ਰੁੱਤਾਂ ਵਿੱਚ ਤੇ 2 ਐਨਾਂ 'ਚ ਗੁਰੂ ਸਾਹਿਬ ਦੀ ਕਥਾ ਕਲਗੀਧਰ ਜੀ ਦੀ। ਕਲਗੀਧਰ ਸਵਾਮੀ ਜੀ ਦੀ ਕਥਾ ਆਰੰਭ ਹੋਣ ਲੱਗੀ ਹੈ, ਇਸ ਕਰਕੇ ਮੰਗਲ ਕਰਦੇ ਹਨ। ਇੱਕ ਮਤਲਬ ਜਿਸ ਵਰਗਾ ਕੋਈ ਦੂਸਰਾ ਨਹੀਂ, ਅਦੁੱਤੀ ਸਾਹਿਬ ਮੇਰਾ ਏਕੋ ਹੈ, ਭਾਈ ਏਕੋ ਹੈ, ਜਿਸ ਵਰਗਾ ਕੋਈ ਦੂਜਾ ਨਹੀਂ, ਇੱਕ ਅਦੁੱਤੀ। ਜਿਹੜਾ ਸਜਾਤੀ ਬਜਾਤੀ ਸਵਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਸਾਡੇ ਵਿੱਚ ਇਹ ਤਿੰਨੇ ਭੇਦ ਨੇ, ਇੱਕ ਜਾਤੀ ਦੇ ਦੂਸਰੇ ਬੰਦੇ ਵੀ ਹੁੰਦੇ ਆ। ਇੱਕ ਬ੍ਰਾਹਮਣ ਦਾ ਜਾਤੀ ਸਜਾਤੀ ਜਿਹਨੂੰ ਕਹਿੰਦੇ, ਦੂਸਰਾ ਬ੍ਰਾਹਮਣ ਹੈ। ਦੂਸਰਾ ਹੁੰਦਾ ਵਿਜਾਤੀ ਭੇਦ, ਇੱਕ ਬ੍ਰਾਹਮਣ ਹੈ, ਦੂਜਾ ਛੱਤਰੀ ਹੈ। ਇਹ ਭੇਦ ਬੰਦਿਆਂ ਦੇ ਬਣਾਏ ਹੋਏ ਨੇ ਸੰਸਾਰ 'ਚ। ਤੀਸਰਾ ਹੁੰਦਾ ਸਵਗਤ ਭੇਦ, ਜਿਹੜਾ ਸਰੀਰ ਵਿੱਚ ਹੀ ਭੇਦ ਹੁੰਦਾ, ਇਹ ਅੱਖਾਂ ਨੇ, ਹੱਥ ਨੇ, ਪੈਰ ਨੇ, ਸਰੀਰ ਸਾਰਾ, ਪਰ ਹੱਥਾਂ ਨੂੰ ਆਪਾਂ ਸਰੀਰ ਤਾਂ ਨਹੀਂ ਕਹਿੰਦੇ, ਅੱਖਾਂ ਨੂੰ ਸਰੀਰ ਨਹੀਂ ਕਹਿੰਦੇ, ਵੱਖਰੋ ਵੱਖਰੇ ਨਾਂ ਨੇ। ਪਰਮੇਸ਼ੁਰ ਵਿੱਚ ਇਹ ਤਿੰਨੇ ਭੇਦ ਕੋਈ ਨਹੀਂ ਬੰਦਿਆਂ 'ਚ ਹੈਣ, ਪਰਮੇਸ਼ੁਰ ਇੱਕ ਹੈ, ਕਿਉਂਕਿ ਬੰਦੇ ਤਾਂ ਅਨੇਕਾਂ ਹੀ ਨੇ ਸੰਸਾਰ 'ਚ, ਭੇਦ ਤਿੰਨੇ ਸੰਸਾਰ ਦੇ ਬਣੇ ਹੋਏ ਨੇ। ਪਰਮੇਸ਼ੁਰ ਇੱਕੋ ਹੈ, ਉਹਦੇ ਵਰਗਾ ਕੋਈ ਦੂਸਰਾ ਪਰਮੇਸ਼ੁਰ ਕੋਈ ਨਹੀਂ, ਇਸ ਕਰਕੇ ਉਹ ਸਜਾਤੀ ਭੇਦ ਤੋਂ ਰਹਿਤ ਹੈ। ਵਿਜਾਤੀ ਉਹਦੇ ਤੋਂ ਉਲਟ ਕੋਈ ਦੂਸਰੀ ਜਾਤ ਦਾ ਕੋਈ ਰੱਬ ਹੋਵੇ, ਉਹ ਵੀ ਕੋਈ ਨਹੀਂ ਹੈ। ਸਵਗਤ ਭੇਦ ਵੀ ਪਰਮੇਸ਼ੁਰ ਦੀਆਂ ਅੱਖਾਂ ਨੇ, ਹੱਥ ਨੇ, ਪੈਰ ਨੇ, ਉਹ ਨਿਰਾਕਾਰ ਸਰੂਪ 'ਚ ਹੈ, ਰੂਪ ਰੇਖ ਇਹਦੇ ਤੋਂ ਨਿਆਰਾ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੋ ਗੁਣ ਤੇ ਪ੍ਰਭ ਭਿੰਨ, ਉਹ ਸਵਗਤ ਭੇਦ ਤੋਂ ਵੀ ਵੱਖਰਾ ਨਿਆਰਾ ਹੈ। ਜਿਹਦੇ 'ਚ ਤਿੰਨੇ ਭੇਦ ਨਹੀਂ, ਉਹਨੂੰ ਕਹਿੰਦੇ ਨੇ ਇੱਕ ਅਦੁੱਤੀ, ਜਿਸ ਵਰਗਾ ਕੋਈ ਦੂਸਰਾ ਨਹੀਂ। ਉਹ ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਵਿਆਪਕ ਹੈ ਸਭ ਹੀ ਕੇ ਬਿਖੈ, ਜੋ ਸਾਰਿਆਂ ਵਿੱਚ ਵਿਆਪਕ ਹੈ, ਸਾਰਿਆਂ ਵਿੱਚ ਵਰਤ ਰਿਹਾ, ਉਹਨੂੰ ਕਹਿੰਦੇ ਨੇ ਓਅੰਕਾਰ। ਸਤਿਗੁਰ ਪ੍ਰਸਾਦ ਕਿਵੇਂ ਮਿਲਦਾ ਹੈ? ਸਤਿਗੁਰੂ ਜੀ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ। ਇਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ ਮਹਾਂਕਵੀ ਨੇ ਭਾਈ ਸੰਤੋਖ ਸਿੰਘ ਜੀ ਨੇ ਕੀਤਾ। ਹੁਣ ਜੋ ਸ੍ਰੀ ਦਸਵੇਂ ਪਾਤਸ਼ਾਹ ਜੀ ਮੰਗਲ ਕਰਦੇ ਨੇ ਆਪਣੀ ਬਾਣੀ 'ਚ, ਸ੍ਰੀ ਦਸਮ ਗ੍ਰੰਥ ਸਾਹਿਬ ਅੰਦਰ, ਉਹ ਮੰਗਲ ਕਰਦੇ ਹਨ।
ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਇਹ ਮੰਗਲ ਆਪਾਂ ਰੋਜ਼ ਰਹਿਰਾਸ ਸਾਹਿਬ 'ਚ, ਚੁਪਈ ਸਾਹਿਬ 'ਚ ਪੜ੍ਹਦੇ ਹਾਂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ, ਇਹ ਮੰਗਲ ਹੈ। ਇਹ ਦਸਵੇਂ ਪਾਤਸ਼ਾਹ ਨੇ ਮੰਗਲ ਕੀਤਾ। ਇੱਕ ਅਦੁੱਤੀ ਓਅੰਕਾਰ ਵਿਆਪਕ, ਸ੍ਰੀ ਸ਼੍ਰੋਮਣੀ, ਸ੍ਰੀ ਦਾ ਮਤਲਬ ਸ਼੍ਰੋਮਣੀ, ਜੋ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ ਸ੍ਰੀ ਅਕਾਲ ਪੁਰਖ ਵਾਹਿਗੁਰੂ। ਵਾਹੇ ਵਾਹੇ ਕਹਿੰਦੇ ਨੇ ਅਸਚਰਜ ਨੂੰ, ਹੈਰਾਨ ਕਰ ਦੇਣ ਵਾਲੇ ਨੂੰ। ਜਦੋਂ ਕੋਈ ਅਦਭੁਤ ਵਾਲੀ ਵਸਤੂ ਵੇਖੀਏ ਤੇ ਸਾਡੀ ਜ਼ੁਬਾਨ ਤੋਂ ਹੀ ਨਿਕਲਦਾ ਨਾ ਵਾਹ, ਪਰਮੇਸ਼ੁਰ ਵੀ ਅਦਭੁਤ ਹੈ, ਪਰਮੇਸ਼ੁਰ ਵੀ ਅਸਚਰਜ ਹੈ, ਪਰਮੇਸ਼ੁਰ ਵੀ ਵਿਸਮਾਦ ਹੈ, ਜਿਸ ਨੂੰ ਵੇਖ ਕੇ ਮਹਾਰਾਜ ਕਲਗੀਧਰ ਜੀ ਕਹਿ ਰਹੇ ਨੇ ਵਾਹੇ ਅਸਚਰਜ ਗੁਰੂ। ਗੋ ਨਾਮ ਹਨੇਰੇ ਦਾ, ਰੂਹ ਨਾਮ ਪ੍ਰਕਾਸ਼ ਕਰਨ ਵਾਲੇ ਦਾ ਹੈ। ਜਿਹੜਾ ਹਨੇਰਾ ਦੂਰ ਕਰਕੇ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਕਰੇ, ਉਹਨੂੰ ਕਹਿੰਦੇ ਨੇ ਗੁਰੂ। ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਉਹਦੀ ਸਦਾ ਹੀ ਫਤਿਹ ਹੈ, ਵਾਹਿਗੁਰੂ ਜੀ ਦੀ ਸਦਾ ਹੀ ਫਤਿਹ ਹੈ। ਅਤੇ ਵਾਹਿਗੁਰੂ ਜੀ ਜਿਸ ਦੇ ਪੱਖ 'ਚ ਖਲੋ ਜਾਣ, ਉਹਦੀ ਵੀ ਫਤਿਹ ਹੈ। ਇਸ ਕਰਕੇ ਖਾਲਸਾ ਵਾਹਿਗੁਰੂ ਜੀ ਦਾ ਹੈ ਅਤੇ ਜਿਸ ਦਾ ਖਾਲਸਾ ਹੋਵੇ ਫਤਿਹ ਵੀ ਉਸੇ ਦੀ ਹੈ। ਫਿਰ ਗੁਰਦੇਵ ਨੇ ਸਾਨੂੰ ਜਿਹੜੀ ਫਤਿਹ ਬਖਸ਼ੀ ਆ ਉਹ ਇਸੇ ਸੰਦਰਭ 'ਚ ਬਖਸ਼ੀ ਹੈ, ਖਾਲਸਾ ਵਾਹਿਗੁਰੂ ਦਾ ਹੈ ਅਤੇ ਜਿਸ ਵੱਲ ਵਾਹਿਗੁਰੂ ਹੋਵੇ ਉਹਦੀ ਫਤਿਹ ਹੋਣੀ ਹੋਣੀ ਹੈ, ਹਰ ਮੈਦਾਨ ਹਰ ਦੀਵਾਨ ਫਤਿਹ ਹੋਣੀ ਹੈ। ਤੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਅਕਾਲ ਪੁਰਖ ਜੀ ਦੀ ਵਾਹਿਗੁਰੂ ਜੀ ਦੀ ਸਦਾ ਹੀ ਫਤਿਹ ਹੈ।
ਸ਼੍ਰੀ ਭਗਵਤੀ ਜੀ ਸਹਾਈ,
ਹੁਣੇ ਵੀ ਮੰਗਲ ਦਸਵੇਂ ਪਾਤਸ਼ਾਹ ਨੇ ਕੀਤਾ ਸ੍ਰੀ ਭਗਵਤੀ ਜੀ, ਭਗਵਤੀ ਮਤਲਬ ਸ੍ਰੀ ਭਗਵਤੀ ਜੀ ਸਹਾਇ, ਜੋ ਆਪਾਂ ਅਰਦਾਸ ਨੇਤਾ ਪ੍ਰਤੀ ਪੜ੍ਹਦੇ ਹਾਂ ਚੰਡੀ ਦੀ ਵਾਰ ਦੇ ਪ੍ਰਾਰੰਭ 'ਚ। ਭਗਵਤੀ ਵੀ ਅਕਾਲ ਪੁਰਖ ਦੀ ਸ਼ਕਤੀ ਹੈ ਜਿਹੜੀ ਖਾਲਸੇ ਦੇ ਗਾਤਰੇ ਵਿੱਚ ਸ਼੍ਰੀ ਸਾਹਿਬ ਦੇ ਰੂਪ ਵਿੱਚ ਸੁਭਾਏਮਾਨ ਹੈ। ਇਹ ਸ਼੍ਰੀ ਸਾਹਿਬ ਇਹ ਲੋਹੇ ਦੀ ਕੇਵਲ ਇੱਕ ਔਜ਼ਾਰ ਨਹੀਂ, ਸ਼ਸਤਰ ਨਹੀਂ ਹੈ, ਇਹ ਅਕਾਲ ਪੁਰਖ ਦੀ ਜੀਭ ਹੈ, ਇਹ ਅਕਾਲ ਪੁਰਖ ਦੀ ਸ਼ਕਤੀ ਹੈ ਸ਼੍ਰੀ ਸਾਹਿਬ। ਤਾਂ ਹੀ ਆਪਾਂ ਨਿਤਾ ਪ੍ਰਤੀ ਅਰਦਾਸ 'ਚ ਕਹਿੰਦੇ ਸ਼੍ਰੀ ਸਾਹਿਬ ਜੀ ਸਹਾਏ, ਇਹ ਸ਼੍ਰੀ ਸਾਹਿਬ ਜੀ ਸਾਡੀ ਸਹਾਇਤਾ ਕਰਨ ਵਾਲੀ ਹੈ। ਕਲਗੀਧਰ ਜੀ ਇਸੇ ਭਗਵਤੀ ਨੂੰ ਨਮਸਕਾਰ ਕਰਦਿਆਂ ਕਹਿੰਦੇ, ਨਮੋ ਸ੍ਰੀ ਭਗਵਤੀ ਬੜੈਲੀ ਸਰੋਹੀ, ਕਰੇ ਏਕ ਤੇ ਦੁਵੈ ਸੁਪੱਟਾ ਹਾਥ ਸੋਹੀ। ਕਹਿੰਦੇ ਸਾਡੀ ਨਮਸਕਾਰ ਹੈ ਭਗਵਤੀ ਨੂੰ, ਸਾਡੀ ਵੰਦਨਾ ਹੈ ਭਗਵਤੀ ਨੂੰ। ਕਿਹੜੀ ਭਗਵਤੀ ਨੂੰ? ਜਿਹੜੀ ਸੂਰਮਿਆਂ ਦੇ ਹੱਥ 'ਚ ਸੋਭਦੀ। ਕਾਇਰ ਨਹੀਂ ਤਲਵਾਰ ਫੜ ਸਕਦਾ, ਕਾਇਰ ਨੂੰ ਕਹੋ ਤਲਵਾਰ ਰੱਖੋ, ਉਹਨਾਂ ਦਾ ਜਵਾਬ ਹੁੰਦਾ ਸਾਡਾ BP ਵੱਧਦਾ ਜੀ, ਅਸੀਂ ਤਾਂ ਤਲਵਾਰ ਨਹੀਂ ਰੱਖਦੇ। ਸਿੰਘ ਨੂੰ ਕਹਿਣਾ ਪਵੇ, ਸਿੱਖ ਦੇ ਬੱਚੇ ਨੂੰ ਵੀ ਘਰ ਸ਼੍ਰੀ ਸਾਹਿਬ ਰੱਖੋ, ਹੈਰਾਨੀ ਵਾਲੀ ਬਾਤ ਹੈ। ਜਿਹੜਾ ਖਾਲਸਾ ਪੰਥ ਜੰਮਿਆ ਹੀ ਸ਼ਸਤਰ ਦੀ ਧਾਰ 'ਚੋਂ ਹੈ, ਉਹਨਾਂ ਨੂੰ ਕਹਿਣਾ ਪਵੇ ਭਾਈ ਸ਼ਸਤਰ ਰੱਖਿਆ ਕਰੋ, ਘਰ ਵਿੱਚ ਘੱਟੋ ਘੱਟ 5-5, 7-7 ਸ਼੍ਰੀ ਸਾਹਿਬਾਂ ਤਾਂ ਹੋਣੀਆਂ ਚਾਹੀਦੀਆਂ ਹਰ ਇੱਕ ਸਿੰਘ ਦੇ ਘਰ। 5-7 ਤਾਂ ਕਿਤੇ ਇੱਕ ਵੀ ਨਹੀਂ ਲੱਭਦੀ, ਵਿਆਹ ਵਾਲੇ ਦਿਨ ਕਿਤੇ ਲਾੜੇ ਨੂੰ ਲੱਭ ਲਵਾ ਕੇ ਦਿੰਦੇ, ਉਹ ਵੀ ਕਈ ਵਾਰੀ ਮੇਰੇ ਕੋਲ ਆ ਜਾਂਦੇ, ਗਿਆਨੀ ਜੀ ਕੋਈ ਸ਼੍ਰੀ ਸਾਹਿਬ ਦਿਓ, ਸਾਡਾ ਬੱਚੇ ਦਾ ਵਿਆਹ ਹੈ। ਇਹੋ ਜਿਹੇ ਹਾਲਾਤ ਨੇ। ਸ਼੍ਰੀ ਸਾਹਿਬ ਇਹ ਅਕਾਲ ਪੁਰਖ ਦੀ ਸ਼ਕਤੀ ਹੈ। ਦੋ ਹੀ ਚੀਜ਼ਾਂ ਚੱਲਦੀਆਂ ਸੰਸਾਰ 'ਚ, ਦੇਗ ਤੇਗ ਜਗ ਮੈਂ ਦੋ ਚਲੈ। ਜਿਹਦੇ ਕੋਲ ਤੇਗ ਹੈ ਦੇਗ ਉਸੇ ਦੀ ਹੋਣੀ ਹੈ, ਨਹੀਂ ਤਾਂ ਅਗਲੇ ਦੇਗ ਵੀ ਖੋਹ ਲੈਂਦੇ ਆ। ਤੇਗ ਹੋਵੇਗੀ ਤੇ ਦੇਗ ਚੱਲੇਗੀ, ਦੋਵੇਂ ਹਨ, ਇਹਨਾਂ ਦੋਨਾਂ ਤੋਂ ਬਿਨਾਂ ਖੇਡ ਨਹੀਂ ਬਣਨੀ। ਦੇਗ ਹੋਵੇਗੀ ਤੇ ਤੇਗ ਚੱਲੇਗੀ, ਦੋਹਾਂ ਦਾ ਸੰਬੰਧ ਹੈ ਆਪਸ ਵਿੱਚ। ਤੋ ਸ਼੍ਰੀ ਸਾਹਿਬ ਨੂੰ ਮਹਾਰਾਜ ਜੀ ਅਰਾਧ ਦੇ, ਸ਼੍ਰੀ ਭਗਵਤੀ ਜੀ ਸਹਾਏ, ਨਮੋ ਸ਼੍ਰੀ ਭਗਵਤੀ ਬੜੈਲੀ ਸਰੋਹੀ, ਕਰੇ ਏਕ ਤੇ ਦੁਆ। ਕਹਿੰਦੇ ਇਹੋ ਜੀ ਹੈ, ਇੱਕ ਤੋਂ ਦੋ ਕਰਦੀ ਹੈ ਸ਼੍ਰੀ ਸਾਹਿਬ, ਵੰਡੀ ਪਾਉਂਦੀ ਹੈ ਜਦੋਂ ਚੱਲਦੀ ਹੈ ਜਿਸ ਧੜ 'ਤੇ, ਇੱਕ ਤੋਂ ਦੋ ਬਣਾ ਦਿੰਦੀ ਹੈ। ਸੁਪੱਟਾ ਹੱਥ ਸੋਹੀ, ਇਹ ਸੂਰਮਿਆਂ ਦੇ ਹੱਥਾਂ 'ਚ ਸੋਭਦੀ ਹੈ। ਨਮੋ ਸ੍ਰੀ ਭਗਵਤੀ ਸੰਗੋਤੀ, ਬੇਅੰਤ ਨਾਮ ਮਹਾਰਾਜ ਜੀ ਨੇ ਇਹਦੇ ਸ਼ਸਤਰ ਨਾਮ ਮਾਲਾ 'ਚ ਵਰਣਨ ਕੀਤੇ ਹਨ। ਰੁਦਰ ਵਿੰਜਨੀ ਮੰਜਨੀ ਹੈ ਭਗਵਤੀ, ਸਦਾ ਜੈ ਸਦਾ ਜੈ ਸਦਾ ਜੈ ਭਗਵਤੀ। ਰੁਦਰ ਮੰਜਨੀ ਬਿੰਜਨੀ ਹੈ ਸੰਗੋਤੀ, ਸਦਾ ਜੈ ਸਦਾ ਜੈ ਸਦਾ ਜੈ ਭਗਵਤੀ। ਭਗਵਤੀ ਦੀ ਸਦਾ ਹੀ ਜੈ ਹੈ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ, ਹੇ ਭਗਵਤੀ ਅਕਾਲ ਪੁਰਖ ਦੀ ਸ਼ਕਤੀ ਸ਼੍ਰੀ ਸਾਹਿਬ, ਸਾਡੀ ਸਹਾਇਤਾ ਕਰੋ। ਮਹਾਂ ਕਵੀ ਜੀ ਉਹ ਮੰਗਲ ਇੱਥੇ ਕਰ ਰਹੇ ਹਾਂ। ਹਾਂਜੀ,
ਅਤ ਰੁੱਤ ਪ੍ਰਥਮ ਸ਼੍ਰੀ ਕਲਗੀ ਧਰ ਪ੍ਰਬੰਧ ਕਥਨੰ।
ਭਾਈ ਸਾਹਿਬ ਜੀ ਕਹਿੰਦੇ, ਪਹਿਲੀ ਰੁੱਤ ਦਾ ਪ੍ਰਬੰਧ ਮੈਂ ਕਥਨ ਕਰਨ ਲੱਗਾ। ਕਲਗੀਧਰ ਸਵਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਕਥਾ ਪ੍ਰਾਰੰਭ ਹੋ ਰਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬਾਜਾਂ ਵਾਲੇ ਸਤਿਗੁਰਾਂ ਦੀ ਪਾਵਨ ਕਥਾ ਦੀ ਆਰੰਭਤਾ ਦੀਆਂ ਲੱਖ ਲੱਖ ਵਧਾਈਆਂ ਹੋਵਣ।
ਸਤਿ ਸ੍ਰੀ ਅਕਾਲ।
ਦਸ਼ਮੇਸ਼ ਪਿਤਾ ਦੀ ਇਹ ਪਾਵਨ ਕਥਾ ਤਕਰੀਬਨ ਸਾਲ ਭਰ ਚੱਲੇਗੀ, 6 ਰੁੱਤਾਂ ਨੇ, 2 ਐਨ ਹਨ। ਤੋ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਪਾਵਨ ਕਥਾ, ਮਹਾਂ ਕਵੀ ਜੀ ਕਹਿੰਦੇ, ਬਾਜਾਂ ਵਾਲੇ ਸਤਿਗੁਰੂ ਆਹਾ ਨਾ ਹੁੰਦੇ ਤਾਂ ਕੈਸਾ ਵਰਤਾਰਾ ਹੁੰਦਾ ਸੰਸਾਰ 'ਚ। ਬੜੇ ਬੜੇ ਵਿਦਵਾਨਾਂ ਬਹੁਤ ਕੁਝ ਲਿਖਿਆ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਵਹਿ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਲਗੀਧਰ ਜੀ ਦੀ ਮਹਾਨ ਪਵਿੱਤਰ ਕਥਾ ਮੈਂ ਪ੍ਰਾਰੰਭ ਕਰਦਾ ਪਰ ਉਹਦੇ ਤੋਂ ਪਹਿਲਾਂ ਮੰਗਲ ਕਰਨਗੇ ਭਾਈ ਸਾਹਿਬ ਦਸਾਂ ਪਾਤਸ਼ਾਹੀਆਂ ਦੇ। ਏਡਾ ਵੱਡਾ ਯੱਗ ਆਰੰਭ ਕਰਨਾ ਕਥਾ ਦਾ, ਅਤੇ ਜਦੋਂ ਕੋਈ ਵੀ ਕਾਰਜ ਸਿੱਖ ਆਰੰਭ ਕਰੇ ਆਪਣੇ ਸਤਿਗੁਰਾਂ ਨੂੰ ਮਨਾਉਂਦਾ ਉਹਨੂੰ ਕਹਿੰਦੇ ਨੇ ਮੰਗਲ ਕਰਨੇ, ਤੋ ਮੰਗਲ ਕਰਦੇ ਨੇ ਦਸ ਪਾਤਸ਼ਾਹੀਆਂ ਦੇ। ਹਾਂਜੀ,
ਦੋਹਰਾ
ਪਹਿਲਾਂ ਅਕਾਲ ਪੁਰਖ ਜੀ ਦਾ ਮੰਗਲ ਕਰਦੇ ਨਿਰਾਕਾਰ ਸਰੂਪ ਦਾ। ਹਾਂਜੀ,
ਤੀਨੋ ਕਾਲ ਅਲਿਪਤ ਰਹਿ ਖੋਜੇ ਜਾਏ ਪ੍ਰਬੀਨ।
ਤਿੰਨਾਂ ਕਾਲਾਂ ਚ ਅਕਾਲ ਪੁਰਖ ਜੀ ਅਲਿਪਤ ਰਹਿੰਦੇ ਹਨ। ਅਲਿਪਤ ਦਾ ਮਤਲਬ ਸਭ ਵਿੱਚ ਰਹਿ ਕੇ ਵੀ ਸਭ ਤੋਂ ਵੱਖਰੇ। ਪਰਮੇਸ਼ਰ ਸਾਰਿਆਂ ਵਿੱਚ ਹੈ ਪਰ ਸਭ ਤੋਂ ਵੱਖਰਾ ਵੀ ਹੈ। ਸਭ ਹੂੰ ਮੱਧ ਨਿਰਾਰੇ, ਸਾਰਿਆਂ ਦੇ ਵਿੱਚ ਹੈ ਫਿਰ ਸਾਰਿਆਂ ਤੋਂ ਵੱਖਰਾ ਵੀ ਹੈ। ਕਿਵੇਂ? ਜਿਵੇਂ ਚੰਦਰਮਾ ਆ ਸਰੋਵਰ 'ਚ ਤੁਸੀਂ ਵੇਖੋਗੇ ਸੂਰਜ ਨਜ਼ਰ ਆਉਂਦਾ ਨਾ, ਚੰਦਰਮਾ ਵੀ ਦਿਸਦਾ। ਸੂਰਜ ਚੰਦਰਮਾ ਵਿੱਚ, ਸੂਰਜ ਉਹਦਾ ਪ੍ਰਤੀਬਿੰਬ ਸਰੋਵਰ 'ਚ ਦਿਸ ਰਿਹਾ, ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਰੋਵਰ ਦੇ ਵਿੱਚ ਆ। ਉਹ ਵਿੱਚ ਦਿਸਣ ਦੇ ਬਾਵਜੂਦ ਵੀ ਵੱਖਰਾ ਆਕਾਸ਼ ਵਿੱਚ ਚਮਕ ਰਿਹਾ, ਉਹ ਗਿੱਲਾ ਤਾਂ ਨਹੀਂ ਹੋ ਜਾਂਦਾ ਪਾਣੀ 'ਚ ਦਿਸ ਕੇ। ਇਸੇ ਤਰ੍ਹਾਂ ਪਰਮੇਸ਼ਰ ਸਾਰਿਆਂ ਵਿੱਚ ਵਰਤ ਰਿਹਾ ਪ੍ਰਤੀਬਿੰਬ ਰੂਪ 'ਚ, ਪਰ ਸਾਰਿਆਂ ਵਿੱਚ ਵਰਤ ਕੇ ਕਿਸੇ ਨਾਲ ਲਿਪਾਏ ਮਾਨ ਨਹੀਂ ਹੁੰਦਾ, ਫਿਰ ਵੱਖਰੇ ਦਾ ਵੱਖਰਾ ਹੈ। ਉਹਨੂੰ ਇੱਥੇ ਮਹਾਂਕਵੀ ਜੀ ਕਹਿ ਰਹੇ ਤਿੰਨੋਂ ਕਾਲ ਅਲਿਪਤ ਰਹਿ। ਤਿੰਨਾਂ ਕਾਲਾਂ 'ਚ ਪਰਮੇਸ਼ਰ ਅਲੇਪ ਹੈ, ਉਹ ਕਿਸੇ 'ਚ ਲਿਪਾਏ ਮਾਨ ਨਹੀਂ ਹੁੰਦਾ। ਖੋਜਾਂ ਜਾਹੇ ਪ੍ਰਬੀਨ, ਪ੍ਰਬੀਨ ਕਹਿੰਦੇ ਨੇ ਸਿਆਣਿਆਂ ਨੂੰ, ਸਿਆਣੇ ਉਹਦੀ ਖੋਜ ਕਰਦੇ ਆ। ਆਮ ਕਰਕੇ ਸਿਆਣਾ ਕਹਿ ਦਿੰਦੇ ਜਿਹੜਾ ਕੋਈ ਦਿਮਾਗ ਦੇ ਘੋੜੇ ਦੌੜਾਵੇ, ਚਲਾਕੀਆਂ ਚਤਰਾਈਆਂ ਵਿਖਾਵੇ, ਲੋਕ ਕਹਿੰਦੇ ਬੜਾ ਸਿਆਣਾ। ਪਰ ਭਾਈ ਸਾਹਿਬ ਕਹਿੰਦੇ ਸਿਆਣਾ ਉਹ ਹੈ ਜਿਹੜਾ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਖੋਜਦਾ ਆਪਣੇ ਅੰਦਰੋਂ, ਉਹ ਸਿਆਣਾ। ਦੁਨੀਆਂ ਦੇ ਨਿਗਾਹ 'ਚ ਭਾਵੇਂ ਉਹ ਬਾਵਰਾ ਹੋਵੇ, ਲੋਕ ਉਹਨੂੰ ਕਹਿਣ ਵੀ ਇਹ ਤਾਂ ਪਾਗਲ ਹੈ। ਮਹਾਂਪੁਰਖਾਂ ਭਗਤਾਂ ਨੂੰ, ਕਬੀਰ ਜੀ ਵਰਗਿਆਂ ਨੂੰ ਲੋਕਾਂ ਨੇ ਬੌਰਾ ਕਿਹਾ ਹੀ ਸੀ, ਪਰ ਧਾਰਮਿਕ ਦ੍ਰਿਸ਼ਟੀ 'ਚ ਵੇਖੀਏ ਤਾਂ ਉਹਨਾਂ ਵਰਗਾ ਸਿਆਣਾ ਕੋਈ ਨਹੀਂ। ਹਾਂਜੀ,
ਬੀਨਤ ਸਚਦਾਨੰਦ ਤ੍ਰੈ ਜਾਣੇ ਮਰਮ ਰਤੀਨਾ।
ਹੁਣ ਕਈ ਹੁੰਦੇ ਜਿਹੜੇ ਕੇਵਲ ਜ਼ੁਬਾਨ ਤੋਂ ਗਿਆਨ ਦੀਆਂ ਕੁਰਲੀਆਂ ਕਰਦੇ। ਹੁਣ ਕਹਿਣ ਨੂੰ ਤਾਂ ਬੜੇ ਕਹੀ ਜਾਂਦੇ ਪਰਮੇਸ਼ਰ ਸੱਤ ਹੈ, ਚੇਤਨ ਹੈ, ਆਨੰਦ ਹੈ, ਪਰ ਕਹਿੰਦੇ ਕਹਿੰਦੇ ਨੇ ਉਹਦਾ ਭੇਦ ਨਹੀਂ ਜਾਣਦੇ ਥੋੜ੍ਹਾ ਜਿੰਨਾ ਵੀ। ਕਈਆਂ ਦਾ ਇਹ ਹੈ ਵੀ ਇਕੱਲਾ ਜ਼ੁਬਾਨ ਤੋਂ ਰੱਬ ਰੱਬ ਤਾਂ ਕਰਦੇ ਹੈ ਜੀ, ਇਸ ਰੱਬ ਸੱਚਾ ਹੈ ਜੀ, ਰੱਬ ਚੇਤਨ ਸਰੂਪ ਹੈ ਜੀ, ਰੱਬ ਆਨੰਦ ਸਰੂਪ ਹੈ ਜੀ, ਪਰ ਉਹਦਾ ਮਰਮ ਨਹੀਂ ਜਾਣਦੇ, ਉਹਦਾ ਭੇਦ ਨਹੀਂ ਜਾਣਦੇ। ਰੱਤੀ ਨਾ ਥੋੜ੍ਹਾ ਜਿੰਨਾ ਵੀ ਭੇਦ ਨਹੀਂ ਜਾਣਦੇ। ਕੇਵਲ ਕਥਨੀ ਹੈ, ਕਰਨੀ ਨਹੀਂ ਹੈ। ਹਾਂਜੀ,
ਤਾਰ ਤਮੇ ਰਮ ਇੱਕ ਸਮੇਂ ਪਾਰ ਬ੍ਰਹਮ ਵਿਸਤਾਰ।
ਜਿਵੇਂ ਕੋਈ ਤੇਲ ਦੀ ਧਾਰਾ ਵਹਿੰਦੀ ਹੈ ਨਾ, ਤੇਲ ਦੀ ਧਾਰ ਵੱਤ ਪਰਮੇਸ਼ਰ ਇੱਕ ਸਮਾਨ ਸਾਰਿਆਂ ਦੇ ਵਿੱਚ ਰਮਿਆ ਹੋਇਆ, ਪਰ ਉਹਦਾ ਸਾਰਿਆਂ ਵਿੱਚ ਵਿਸਥਾਰ ਹੈ।
ਤਾਰਤ ਗੁਰੂ ਜਨਾਏ ਜਿਸ ਮੋ ਬਿਸ਼ਿਐ ਵਿਸਤਾਰ।
ਜੋ ਐਸਾ ਪਾਰ ਬ੍ਰਹਮ ਪਰਮੇਸ਼ਰ ਹੈ ਉਹਨੂੰ ਸਤਿਗੁਰੂ ਜੀ ਦਇਆ ਕਰਕੇ ਜਣਾ ਦਿੰਦੇ ਨੇ, ਤਾਰਤ ਗੁਰੂ ਜਨਾਏ ਜਿਸ ਮੋਹ ਬਿਸ਼ੈ ਵਿਸਤਾਰ। ਸਤਿਗੁਰੂ ਜੀ ਜਿਸ 'ਤੇ ਦਇਆ ਕਰਕੇ ਉਸ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਜਣਾ ਦੇਣ, ਉਹਨੂੰ ਮੋਹ ਦੇ ਵਿਸ਼ੇ ਵਿਕਾਰਾਂ ਤੋਂ ਤਾਰਤ ਤਾਰ ਦਿੰਦੇ ਹਨ, ਉਹਨੂੰ ਇਸ ਭਾਵ ਸਾਗਰ ਤੋਂ ਪਾਰ ਉਤਾਰ ਦਿੰਦੇ ਹਨ।
ਚਿੱਤਰ ਪਦਾ ਚੰਦ।
ਹੁਣ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਮੰਗਲ ਕਰਦੇ ਪਹਿਲੇ ਪਾਤਸ਼ਾਹ ਜੀ ਦਾ।
ਮਾਰ ਮਨਿੰਦ ਬਿਕਾਰਨ ਬ੍ਰਿੰਦ ਬਿਲੰਦ ਖਗਿੰਦ ਬਲੀ ਸਮ ਮਾਰ।
ਹੁਣ ਵੇਖੋ ਮਾਂ ਕਵੀ ਜੀ ਦੀ ਕਵਿਤਾ ਦਾ ਕਮਾਲ। ਅੱਜ ਜਿਹਨੂੰ ਕਾਵਿ ਦਾ ਥੋੜ੍ਹਾ ਜਿੰਨਾ ਵੀ ਬੋਧ ਨਹੀਂ ਵੀ ਕਾਵਿ ਕੀ ਹੁੰਦਾ, ਕਾਵਿ ਦੇ ਵਿੱਚ ਕਿੰਨੇ ਰਸ ਹੁੰਦੇ ਆ, ਕਿੰਨੇ ਪ੍ਰਕਾਰ ਦੇ ਅਲੰਕਾਰ ਹੁੰਦੇ ਆ, ਜਿਹਨੂੰ ਇਹ ਨਹੀਂ ਪਤਾ ਕਿ ਇਹਦੇ ਵਿੱਚ ਕਿੰਨੇ ਤਰ੍ਹਾਂ ਦੇ ਨਿਆਏ ਵੀ ਵਰਤੇ ਜਾ ਸਕਦੇ ਆ, ਉਹ ਬੰਦੇ ਅੱਜ ਮਹਾਂਕਵੀ ਜੀ ਦੀ ਕਵਿਤਾ 'ਤੇ ਕਿੰਤੂ ਕਰਦੇ। ਅੰਨਾ ਬੰਦਾ ਸੂਰਜ ਦੀ ਭੰਡੀ ਕਰਦਾ ਹੋਵੇ ਅਤੇ ਸੁਣਨ ਵਾਲਾ ਕਹੇ ਜੀ ਵਾਹ ਬਿਲਕੁਲ ਸਹੀ ਹੈ। ਜਿਹਨੂੰ ਇਹ ਪਤਾ ਹੀ ਨਹੀਂ ਵੀ ਸੂਰਜ ਦੀ ਰੋਸ਼ਨੀ ਕੀ ਹੁੰਦੀ ਹੈ, ਉਹ ਅੰਨਾ ਬੰਦਾ ਸੂਰਜ ਦੀ ਭੰਡੀ ਕਰੇ, ਸੁਣਨ ਵਾਲੇ ਕਹਿਣ ਵਾਹ ਜੀ ਵਾਹ, ਅਤੇ ਫਿਰ ਉੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਸੁਣਨ ਵਾਲਿਆਂ ਦਾ ਬੁੱਧੀ ਦਾ ਲੈਵਲ ਕਿੰਨਾ ਕੁ ਹੈ। ਜਿਨ੍ਹਾਂ ਨੂੰ ਕਵਿਤਾ ਦਾ ਨਹੀਂ ਪਤਾ, ਵਿੱਦਿਆ ਦਾ ਨਹੀਂ ਪਤਾ, ਗਣਾਂ ਦਾ ਨਹੀਂ ਪਤਾ ਵੀ ਕਿੰਨੇ ਤਰ੍ਹਾਂ ਦੇ ਗਣ ਵਰਤੇ ਜਾਂਦੇ ਕਵਿਤਾ 'ਚ, ਉਹ ਬੰਦੇ ਭਾਈ ਸਾਹਿਬ ਨੂੰ ਭੰਡਦੇ। ਅੱਜ ਕੱਲ੍ਹ ਦੇ ਸਮੇਂ 'ਚ ਇਹੋ ਜਿਹਾ ਕਲਯੁੱਗ ਆ ਗਿਆ। ਆਪ ਨਾ ਦੇਹ ਚੁਰੂ ਭਰ ਪਾਨੀ ਤਿਹ ਨਿੰਦਾ ਜਿਹੇ ਗੰਗਾ ਆਨੀ। ਮਹਾਂ ਕਵੀ ਜੀ ਦੀ ਕਵਿਤਾ ਦਾ ਕਮਾਲ ਵੀ, ਹੁਣ ਮਾਰ ਸ਼ਬਦ ਦੇ ਕਿੰਨੇ ਅਰਥ ਹੋਣੇ ਆ, ਅਤੇ ਮਾਰ ਮਾਰ ਪਹਿਲੀ ਵਾਰੀ ਜਿਹੜਾ ਲਿਖਿਆ, ਮਾਰ ਮਨਿੰਦ ਬਿਕਾਰਨ ਬ੍ਰਿੰਦ ਬਿਲੰਦ ਖਗੰਧ ਬਲੀ ਸਮ ਮਾਰ, ਪਹਿਲੀ ਵਾਰ ਜਿਹੜਾ ਮਾਰ ਸ਼ਬਦ ਆਇਆ ਇਹਦਾ ਮਤਲਬ ਹੈ ਸੱਪ। ਕਹਿੰਦੇ ਸੱਪਾਂ ਦੇ ਸਮਾਨ ਮਨਿੰਦ, ਮਨਿੰਦ ਕਹਿੰਦੇ ਨੇ ਬਰਾਬਰ, ਸੱਪ ਦੇ ਸਮਾਨ ਮਾਰ ਮਨਿੰਦ ਬਿਕਾਰਨ ਬ੍ਰਿੰਦ, ਜਿੰਨੇ ਵਿਕਾਰ ਨੇ, ਬ੍ਰਿੰਦ ਮਤਲਬ ਜਿੰਨੇ ਵੀ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿੰਨੇ ਵੀ ਵਿਕਾਰ ਨੇ ਸੱਪਾਂ ਦੇ ਸਮਾਨ ਨੇ ਅਤੇ ਬੰਦਿਆਂ ਨੂੰ ਚੰਬੜੇ 'ਤੇ ਡੱਸਦੇ ਹੈ। ਬਿਲੰਦ ਖਗਿੰਦ ਬਲੀ ਸਮ ਮਾਰ, ਗੁਰੂ ਨਾਨਕ ਸਾਹਿਬ ਕੌਣ ਨੇ? ਕਹਿੰਦੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਨਾਮ ਹੈ ਨਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਂ ਲਈਏ ਅਤੇ ਕਹਿੰਦੇ ਉਹ ਨਾਮ ਗਰੜ ਦੇ ਸਮਾਨ ਹੈ, ਜਿੱਥੇ ਗਰੜ ਆ ਜਾਏ ਗਰੜ ਸੱਪਾਂ ਨੂੰ ਪਾੜ ਕੇ ਖਤਮ ਕਰ ਦਿੰਦਾ, ਮਾਰ ਦਿੰਦਾ ਸੱਪਾਂ ਨੂੰ। ਕਹਿੰਦੇ ਗੁਰੂ ਨਾਨਕ ਸਾਹਿਬ ਦਾ ਨਾਮ ਉਹ ਗਰੜ ਦੇ ਸਮਾਨ ਹੈ, ਜਿੱਥੇ ਗੁਰੂ ਨਾਨਕ ਸਾਹਿਬ ਦਾ ਨਾਂ ਗੂੰਜਦਾ ਉੱਥੇ ਜਿੰਨੇ ਵਿਕਾਰਾਂ ਰੂਪੀ ਸੱਪ ਨੇ ਮਰ ਕੇ ਸਵਾਹ ਹੋ ਜਾਂਦੇ ਆ। ਇੱਕ ਮਹਾਤਮਾ ਮਹਾਂਪੁਰਖ, ਉਹਨਾਂ ਨੂੰ ਕਹਿਣਾ ਜੀ ਸਵੇਰੇ ਅੰਮ੍ਰਿਤ ਵੇਲੇ ਦਲਿੱਦਰ ਪੈਂਦਾ, ਅੰਮ੍ਰਿਤ ਵੇਲੇ ਨੀਂਦ ਘੇਰਦੀ ਹੈ, ਯਤਨ ਕਰਦੇ ਹਾਂ ਉੱਠਣ ਦਾ ਫਿਰ ਪੈ ਜਾਈਦਾ। ਉਹ ਕਿਹਾ ਕਰਦੇ ਸੀ ਕਲਯੁੱਗ ਕੇਵਲ ਗੁਰੂ ਨਾਨਕ ਸਾਹਿਬ ਦੇ ਨਾਂ ਤੋਂ ਭੈ ਭੀਤ ਹੁੰਦਾ, ਕਿਉਂਕਿ ਕਲਯੁੱਗ ਵਿੱਚ ਗੁਰੂ ਨਾਨਕ ਸਾਹਿਬ ਦਾ ਰਾਜ ਹੈ, ਜਿਹਦਾ ਰਾਜ ਚੱਲੇ ਨਾਂ ਉਸੇ ਦਾ ਹੀ ਚੱਲਦਾ। ਕਹਿੰਦੇ ਜਦੋਂ ਕਿਤੇ ਸਵੇਰੇ ਦਲਿੱਦਰ ਘੇਰੇ ਅਤੇ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ ਕਰੋ, ਰਸਨਾ ਤੋਂ ਕਿਹਾ ਕਰੋ ਧੰਨ ਗੁਰੂ ਨਾਨਕ ਸਾਹਿਬ। ਕਹਿੰਦੇ ਦਲਿੱਦਰ ਦਾ ਪਤਾ ਹੀ ਨਹੀਂ ਲੱਗਣਾ ਕਿੱਥੇ ਗਿਆ, ਸਤਿਗੁਰੂ ਜੀ ਦੇ ਨਾਮ ਦਾ ਹੀ ਐਡਾ ਵੱਡਾ ਪ੍ਰਤਾਪ ਹੈ। ਕਹਿੰਦੇ ਸਾਰੇ ਵਿਕਾਰਾਂ ਰੂਪੀ ਸੱਪਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਨਾਮ ਬਲੀ ਗਰੜ ਦੇ ਸਮਾਨ ਹੈ। ਬਿਲੰਦ ਖਗਿੰਦ, ਬਿਲੰਦ ਕਹਿੰਦੇ ਵੱਡੇ, ਖਗਿੰਦ ਬਲੀ, ਬਲੀ ਬਲਵਾਨ, ਗਰੜ ਦੇ ਸਮਾਨ ਹੈ। ਔਰ ਗਰੜ ਦੇ ਸਮਾਨ ਵੱਤ ਕਾਮ ਕ੍ਰੋਧ ਹੰਕਾਰ ਕ੍ਰੋਧ ਲੋਭ ਮੋਹ ਨੂੰ ਜੜ੍ਹਾਂ ਤੋਂ ਹੀ ਪੁੱਟ ਦੇਣ ਵਾਲੇ ਹਨ।
ਮਾਰ ਹੰਕਾਰੇ ਕ੍ਰੋਧੇ ਲੋਭੇ ਮੋਹ ਸਮੂਲੇ ਦੇਤੇ ਉਪਾਰ।
ਕਹਿੰਦੇ ਹੰਕਾਰ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ ਜੜੋਂ ਪੁੱਟ ਕੇ, ਇਹਨਾਂ ਨੂੰ ਮਾਰ ਕੇ ਸਤਿਗੁਰੂ ਜੀ ਸਮੇਤ ਜੜ੍ਹ ਤੋਂ ਪੁੱਟ ਦਿੰਦੇ ਆ। ਜਿਹੜਾ ਦਰਖਤ ਜੜੋਂ ਪੁੱਟਿਆ ਜੇ ਉਹ ਮੁੜ ਕੇ ਨਹੀਂ ਉੱਗਦਾ, ਉੱਤੋਂ ਉੱਤੋਂ ਛਾਂਗ ਦਿਓ ਫਿਰ ਉੱਗ ਜਾਂਦਾ। ਕਹਿੰਦੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਐਸੇ ਦਿਆਲੂ ਨੇ, ਕਿਰਪਾਲੂ ਨੇ, ਆਪਣੇ ਸਿੱਖਾਂ ਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਕੇ ਜੜੋਂ ਪੁੱਟ ਦਿੰਦੇ, ਸਮੂਲ ਹੈ, ਸਮੂਲ ਦਾ ਮਤਲਬ ਜੜ੍ਹ ਤੋਂ ਹੀ ਪੁੱਟ ਕੇ ਸੁੱਟ ਦਿੰਦੇ ਹਨ।
ਪਾਰ ਕਰੇ ਨਿਜ ਸੇਵਕ ਕੇ ਗਨ ਦੇ ਤਨ ਕੋ ਸਤਨਾਮ ਉਦਾਰ।
ਆਪਣੇ ਸੇਵਕਾਂ ਦੇ ਗਣਾਂ ਨੂੰ, ਗਣ ਮਤਲਬ ਸਮੂਹਾਂ ਨੂੰ, ਆਪਾਂ ਜਿੰਨੇ ਬੈਠੇ ਹਾਂ ਹੁਣ ਸਾਰੇ ਸਮੂਹ ਗਣ ਗੁਰੂ ਕੀ ਸੰਗਤ 'ਚ ਬੈਠੇ, ਜਿੰਨੇ ਗੁਰੂ ਨਾਨਕ ਸਾਹਿਬ ਦੇ ਸੇਵਕ ਨੇ ਸਾਰਿਆਂ ਸੇਵਕਾਂ ਨੂੰ ਮਹਾਰਾਜ ਜੀ ਸੱਚੇ ਨਾਮ ਦਾ ਖਜ਼ਾਨਾ ਦੇ ਕੇ, ਦੇ ਧਨ ਕੋ ਸਤ ਨਾਮ ਉਦਾਰ, ਉਦਾਰ ਬਣ ਕੇ ਖੁੱਲ੍ਹੇ ਦਿਲ ਨਾਲ, ਇਹ ਨਹੀਂ ਵੀ ਕੰਜੂਸੀ ਨਾਲ, ਸਤਿਗੁਰੂ ਗੁਰੂ ਨਾਨਕ ਸਾਹਿਬ ਖੁੱਲ੍ਹੇ ਦਿਲ ਨਾਲ, ਉਦਾਰ ਹਿਰਦੇ ਨਾਲ ਆਪਣੇ ਸੇਵਕਾਂ ਨੂੰ ਸੱਚੇ ਨਾਮ ਦਾ ਖਜ਼ਾਨਾ ਧੰਨ ਬਖਸ਼ਦੇ ਨੇ, ਅਤੇ ਦੇ ਕੇ ਪਾਰ ਕਰੇ ਨਿਜ ਸੇਵਕ ਕੇ ਗਨ, ਨਾਮ ਧੰਨ ਦੇ ਕੇ ਇਸ ਭਵ ਸਾਗਰ ਤੋਂ ਸੇਵਕਾਂ ਨੂੰ ਪਾਰ ਉਤਾਰ ਦਿੰਦੇ ਹਨ। ਪਾਰ ਕਰੇ ਨਿਜ ਸੇਵਕ ਕੇ ਗਣ, ਆਪਣੇ ਸੇਵਕਾਂ ਦੇ ਗਣਾਂ ਨੂੰ ਇਸ ਭਵ ਸਾਗਰ ਤੋਂ, ਇਹ ਸੰਸਾਰ ਸਮੁੰਦਰ ਤੋਂ ਨਾਮ ਦੇ ਕੇ ਪਾਰ ਉਤਾਰਦੇ ਹਨ। ਐਸਾ ਨਾਮ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ, ਜਿਹੜਾ ਇਸ ਨਾਮ ਦੇ ਜਹਾਜ਼ 'ਤੇ ਸਵਾਰ ਹੋਵੇਗਾ ਉਹ ਇਸ ਭਵ ਸਾਗਰ ਤੋਂ ਅਵਸ਼ ਨਿਸ਼ਚੇ ਕਰਕੇ ਪਾਰ ਉਤਰੇਗਾ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
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 ਦੇ ਧਨ ਕੋ ਸਤ ਨਾਮ ਉਧਾਰ। ਇਹ ਸੱਚੇ ਨਾਮ ਦਾ ਖਜ਼ਾਨਾ, ਧਨ ਦੇ ਕੇ ਆਪਣੇ ਸੇਵਕਾਂ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪਾਰ ਉਤਾਰਦੇ ਹਨ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਜੀ ਪੰਥ ਚਲਾਇਓ। ਆਦਿ ਨਿਰੰਜਨ ਹੈ ਨੂੰ ਗੁਰੂ ਨਾਨਕ ਧਾਰਕੈ ਮੂਰਤ ਹੈ ਜਗ ਆਇਓ। ਆਪ ਪਾਰ ਬ੍ਰਹਮ ਪਰਮੇਸ਼ਰ ਨਿਰੰਜਨ ਅਕਾਲ ਪੁਰਖ ਜੀ ਗੁਰੂ ਨਾਨਕ ਰੂਪ ਹੋ ਕੇ ਆਏ ਅਤੇ ਸੱਚੇ ਨਾਮ ਦਾ ਖਜ਼ਾਨਾ ਦੇ ਕੇ ਆਪਣੇ ਸੇਵਕਾਂ ਨੂੰ ਪਾਰ ਉਤਾਰ ਰਹੇ ਹਨ।
ਦਾਰੁਨ ਦੂਤ ਤਜੇ ਸੁਨ ਨਾਮ, ਨਮੋ ਗੁਰ ਨਾਨਕ ਕਾਲੂ ਕੁਮਾਰ।
ਜਿਨ੍ਹਾਂ ਦਾ ਨਾਂ ਸੁਣ ਕੇ ਭਿਆਨਕ ਜਮ ਦੂਤ ਵੀ ਛੱਡ ਕੇ ਦੂਰ ਹੋ ਜਾਂਦੇ। ਜਦੋਂ ਗੁਰੂ ਨਾਨਕ ਸਾਹਿਬ ਦਾ ਨਾਂ ਲਈਏ ਤੇ ਜਮ ਦੂਤ ਨੇੜੇ ਨਹੀਂ ਆਉਂਦੇ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਇਹ ਕਹਿੰਦਿਆਂ ਜਮ ਨੇੜੇ ਨਹੀਂ ਆਉਂਦੇ, ਛੱਡ ਜਾਂਦੇ ਆ ਦੂਰ। ਐਸੇ ਗੁਰੂ ਨਾਨਕ ਸਾਹਿਬ ਕਾਲੂ ਕੁਮਾਰ, ਕਾਲੂ ਕੁਮਾਰ ਦਾ ਮਤਲਬ ਮਹਿਤਾ ਕਾਲੂ ਜੀ ਦੇ ਕੁਮਾਰ ਸਾਹਿਬਜ਼ਾਦੇ, ਮਹਿਤਾ ਕਾਲੂ ਜੀ ਦੇ ਮਹਾਨ ਸਪੁੱਤਰ, ਬੇਦੀਆਂ ਦੀ ਕੁੱਲ ਦੇ ਭੂਸ਼ਣ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੂੰ ਮੇਰੀ ਨਮਸਕਾਰ ਹੈ, ਮੇਰੀ ਵੰਦਨਾ ਹੈ, ਬਾਰੰਬਾਰ ਨਮਾਮ ਹੈ।
ਸਵਈਆ ਜਰ ਜਾਏ ਨਹੀਂ ਕਿਸ ਤੇ ਅਜਰੀ, ਅਸ ਪਾਏ ਗਏ ਸਗਰੀ ਉਰ ਮੈਂ ਜਰ।
ਹੁਣ ਜਰ ਸ਼ਬਦ ਦੇ ਵੇਖੋ ਕਿਵੇਂ ਮਹਾਂ ਕਵੀ ਜੀ ਵਿਆਖਿਆ ਕਰਦੇ, ਗੁਰੂ ਅੰਗਦ ਦੇਵ ਸਾਹਿਬ ਦਾ ਮੰਗਲ ਕਰਦੇ ਦੂਸਰੇ ਪਾਤਸ਼ਾਹ ਦਾ। ਧੰਨ ਬਾਬਾ ਫੇਰੂ ਨੰਦਨ ਜੀ, ਤ੍ਰੇਹਣ ਕੁਲ ਸਿਰ ਮੋਰ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ। ਜਰ ਜਾਏ ਨਹੀਂ ਕਿਸ ਤੇ ਅਜਰੀ, ਜਿਹਦੇ ਕੋਲ ਕੋਈ ਮਾੜੀ ਮੋਟੀ ਵੀ ਸੱਤਾ ਹੁੰਦੀ ਹੈ ਨਾ, ਥੋੜ੍ਹੀ ਬਹੁਤੀ ਸ਼ਕਤੀ ਹੁੰਦੀ ਹੈ, ਕੋਈ ਸਮਰੱਥਾ ਹੁੰਦੀ, ਉਹਦੇ ਕੋਲ ਜਰੀ ਨਹੀਂ ਜਾਂਦੀ। ਉਹ ਦੱਸਦਾ ਫਿਰਦਾ ਹੁੰਦਾ, ਮੈਂ ਇੱਦਾਂ ਆ, ਮੈਂ ਆਹ ਕੀਤਾ, ਮੇਰਾ ਆਹ ਬਲ ਹੈ, ਜਰੀ ਨਹੀਂ ਜਾਂਦੀ। ਬਲਿਆਰ ਜਾਈਏ ਪੂਰੇ ਬ੍ਰਹਿਮੰਡ ਨੂੰ ਰਚ ਕੇ ਵਿਨਾਸ਼ ਕਰਨ ਦੀ ਸਮਰੱਥਾ ਰੱਖਣ ਵਾਲੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਏਡੀ ਵੱਡੀ ਮਹਾਨ ਸ਼ਕਤੀ ਨੂੰ ਜੋ ਅਜਰ ਸੀ ਉਹਨੂੰ ਜਰਨ ਦੀ ਸਮਰੱਥਾ ਰੱਖਦੇ ਆ। ਜਰ ਜਾਏ ਨਹੀਂ ਕਿਸ ਤੇ ਅਜਰੀ, ਜਿਹੜੀ ਕਿਸੇ ਕੋਲੋਂ ਜਰੀ ਨਾ ਜਾਏ। ਪਾਏ ਗਏ ਸਗਰੀ ਔਰ ਮੈਂ ਜਰ, ਕਹਿੰਦੇ ਏਡੀ ਵੱਡੀ ਸ਼ਕਤੀ ਗੁਰੂ ਨਾਨਕ ਸਾਹਿਬ ਦੀ ਪ੍ਰਾਪਤ ਕੀਤੀ ਅਤੇ ਪ੍ਰਾਪਤ ਕਰਕੇ ਅੰਦਰ ਜਰ ਗਏ। ਜੇ ਗੁਰੂ ਅਮਰਦਾਸ ਸਾਹਿਬ ਨੇ ਤਪੇ ਨੂੰ ਦੰਡ ਦਿੱਤਾ ਨਾ, ਜਿਹੜੇ ਤਪੇ ਨੇ ਖਡੂਰ ਸਾਹਿਬ ਤੋਂ ਗੁਰੂ ਅੰਗਦ ਦੇਵ ਸਾਹਿਬ ਨੂੰ ਕਢਵਾਇਆ ਸੀ, ਉਹ ਲੰਮੀ ਕਥਾ ਆਪ ਜੀ ਨੇ ਸੁਣੀ ਹੈ। ਅਤੇ ਸਤਿਗੁਰੂ ਜੀ ਚਲੇ ਗਏ ਅਤੇ ਗੁਰੂ ਅਮਰਦਾਸ ਸਾਹਿਬ ਆਏ ਅਤੇ ਤਪੇ ਨੂੰ ਦੰਡ ਦਿੱਤਾ। ਜ਼ਿਮੀਂਦਾਰਾਂ ਨੂੰ ਕਿਹਾ, ਇਹ ਜਿੱਥੇ ਜਿੱਥੇ ਸ਼ਾਮ ਤੋਂ ਪਹਿਲਾਂ ਹਨੇਰਾ ਪੈਣ ਤੋਂ ਪੈਰ ਪਾਊ ਉੱਥੇ ਮੀਂਹ ਪੈ ਜਾਏਗਾ। ਹੁਣ ਜਿਉਂ ਤੋਰਨ ਜਿੱਥੇ ਪਏ ਮੀਂਹ ਪੈ ਜਾਏ, ਖਿੱਚ ਖਿੱਚ ਕੇ ਧੂ ਧੂ ਕੇ ਤਪਾ ਮਾਰ ਦਿੱਤਾ। ਜਦੋਂ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਕੋਲ ਗਏ ਤਾਂ ਮਹਾਰਾਜ ਜੀ ਨੇ ਮੂੰਹ ਫੇਰ ਲਿਆ। ਕਹਿੰਦੇ ਪੁਰਖਾ ਸ਼ਕਤੀ ਜਰੀ ਨਹੀਂ ਗਈ ਕਿ ਅਸੀਂ ਨਹੀਂ ਸੀ ਇਹ ਕਰ ਸਕਦੇ? ਅਤੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਪਾਤਸ਼ਾਹ ਮੈਂ ਸਿੱਖ ਦਾ ਕਰਤੱਵ ਨਿਭਾਇਆ ਕਿ ਆਪਣੇ ਗੁਰੂ ਦਾ ਅਪਮਾਨ ਜਿਹੜਾ ਕਰੇ, ਗੁਰੂ ਦੀ ਨਿੰਦਾ ਕਰੇ, ਉਹਨੂੰ ਦੰਡ ਦੇਣਾ ਸਿੱਖ ਦਾ ਵਿਧੀ ਵਿਧਾਨ ਹੈ, ਅਤੇ ਕਿਰਪਾ ਕਰੋ ਮੈਨੂੰ ਅਜਰ ਜਰਨ ਦੀ ਸ਼ਕਤੀ ਬਖਸ਼ ਦਿਓ। ਸਤਿਗੁਰੂ ਜੀ ਨੇ ਐਡੀ ਵੱਡੀ ਸ਼ਕਤੀ ਗੁਰੂ ਨਾਨਕ ਸਾਹਿਬ ਕੋਲੋਂ ਪ੍ਰਾਪਤ ਕੀਤੀ, ਪਰਮੇਸ਼ਰ ਦੀ ਜੋਤ ਉਹਨੂੰ ਅੰਦਰ ਜਰ ਗਏ। ਹਾਂਜੀ,
ਜਰ ਬੀਜਿਨ ਕੀ ਆਵ ਲੋਕ ਜਰਾਇਕ, ਦੂਰ ਕਰੀ ਗਨ ਦੋਖਨ ਕੀ ਜਰ।
ਮੇਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਦੀ ਤੱਕਣੀ, ਆਹਾ, ਜਰਾ ਇੱਕ ਥੋੜ੍ਹਾ ਜਿੰਨੀ ਵੀ ਤੱਕਣੀ ਵੇਖਦੇ। ਇਤਿਹਾਸ ਵਿੱਚ ਬਚਨ ਆਉਂਦਾ, ਇਸ਼ਾਰਾ ਕਰ ਰਹੇ ਮਹਾਂ ਕਵੀ ਜੀ ਕਿ ਗੁਰੂ ਅੰਗਦ ਦੇਵ ਸਾਹਿਬ ਜਦੋਂ ਅੰਮ੍ਰਿਤ ਵੇਲੇ ਸਾਧਨਾ ਕਰਦੇ, ਸਾਧਨਾ ਕਰਕੇ ਦਰਵਾਜ਼ਾ ਖੋਲ੍ਹ ਕੇ ਬਾਹਰ ਆਉਂਦੇ ਅਤੇ ਬਾਹਰ ਕੋਈ ਕੋਹੜੀ ਬੈਠਾ ਹੋਣਾ, ਕੋਈ ਕੰਗਲਾ, ਕੋਈ ਰੋਗੀ, ਕੋਈ ਸੋਗੀ, ਜਿਹਦੇ 'ਤੇ ਸਭ ਤੋਂ ਪਹਿਲਾਂ ਦ੍ਰਿਸ਼ਟੀ ਪੈ ਜਾਣੀ ਉਹਦਾ ਸਰੀਰ ਅਰੋਗ ਹੋ ਜਾਣਾ, ਉਹਦੀ ਕਾਇਆ ਅਰੋਗ ਹੋ ਜਾਣੀ। ਇਹ ਗੁਰੂ ਅੰਗਦ ਦੇਵ ਸਾਹਿਬ ਦੀ ਦ੍ਰਿਸ਼ਟੀ ਦੀ ਕਲਾ ਭੱਟਾ ਨੇ ਵੀ ਲਿਖੀ ਗੁਰੂ ਗ੍ਰੰਥ ਸਾਹਿਬ। ਅਮੈਂ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਅੰਮ੍ਰਿਤ ਦ੍ਰਿਸ਼ਟੀ ਮਹਾਂ ਕਵੀ ਜੀ ਇੱਥੇ ਦੱਸ ਰਹੇ, ਜਰ ਬੇਜਨ ਕੀ ਆਵ ਲੋਕ ਜਰਾਇਕ। ਕਹਿੰਦੇ ਜਦੋਂ ਥੋੜ੍ਹੀ ਜਿੰਨੀ ਜਰਾ ਇੱਕ ਵੀ ਅਵਲੋਕਣੀ ਤੱਕਣੀ ਜਿਸ ਵੱਲ ਵੇਖਦੇ, ਦੂਰ ਕਰੀ ਦਾ ਗਨ ਦੋਖਨ ਕੀ ਜਰ। ਇੱਥੇ ਜਰ ਦਾ ਅਰਥ ਹੈ ਜੜ। ਕਹਿੰਦੇ ਜਿੰਨੇ ਉਹਨਾਂ ਦੇ ਸਿੱਖਾਂ ਦੇ ਦੋਸ਼ਾਂ ਦੀ ਜੜ ਸੀ ਉਹਨੂੰ ਦੂਰ ਕਰ ਦਿੱਤਾ, ਜਾਂ ਇੱਦਾਂ ਕਹਿ ਲਈ ਜੜ ਸਾੜ ਕੇ ਸਵਾਹ ਕਰ ਦਿੱਤਾ। ਆਪਣੇ ਸਿੱਖਾਂ ਦੇ ਅੰਦਰ ਜਿਹੜੇ ਜਨਮ ਜਨਮਾਂਤਰਾਂ ਦੇ ਦੋਸ਼ ਸਨ, ਆਪਣੀ ਤੱਕਣੀ ਨਾਲ ਹੀ, ਥੋੜ੍ਹੀ ਜਿੰਨੀ ਤੱਕਣੀ, ਥੋੜ੍ਹਾ ਜਿੰਨਾ ਹੀ ਵੇਖ ਕੇ ਉਹ ਸਾਰੇ ਦੋਸ਼ਾਂ ਨੂੰ ਸਾੜ ਕੇ ਸਵਾਹ ਕਰ ਦਿੱਤਾ।
ਜਰਤੀ ਬੇਸ਼ਾ ਅਗਨ ਮੈਂ ਜਨ ਜੇ ਸ਼ਰਨਾਗਤ ਈ ਜਲ ਨਾਮ ਰਿਦੇ ਜਰ।
ਜਰਤੀ ਬਿਸ਼ਾ ਅਗਨ ਮੈਂ ਜਨ ਜੇ, ਜਿਹੜੇ ਬੰਦੇ, ਜਿਹੜੇ ਜਨ ਵਿਸ਼ਿਆਂ ਦੀ ਅੱਗ 'ਚ ਜਰਤੇ ਸੜ ਰਹੇ ਸਨ, ਜਨ ਜੇ ਸ਼ਰਨਾਗਤ, ਜੇ ਸ਼ਰਨਾਗਤ ਹੀ ਜਲ ਨਾਮ ਹਿਰਦੈ ਜਰ। ਕਹਿੰਦੇ ਜਿਹੜੇ ਸ਼ਰਨ 'ਚ ਆ ਗਏ, ਜਰਤੇ ਬਿਸ਼ਿਆਗਨ ਮੈਂ ਜਨ ਜੇ ਸ਼ਰਨਾਗਤ ਹੀ ਜਲ ਨਾਮ ਹਿਰਦੈ ਜਰ। ਜਿਹਨੇ ਵਿਸ਼ੇ ਵਿਕਾਰਾਂ ਦੀ ਅੱਗ 'ਚ ਸੜ ਰਹੇ ਸੀ, ਜਦੋਂ ਗੁਰੂ ਅੰਗਦ ਦੇਵ ਸਾਹਿਬ ਦੀ ਸ਼ਰਨ ਆ ਗਏ, ਮਹਾਰਾਜ ਜੀ ਨੇ ਨਾਮ ਦੇ ਜਲ ਦਾ ਤਰੌਂਕਾ ਮਾਰਿਆ ਅਤੇ ਜਿੰਨੀ ਵਿਸ਼ੇ ਵਿਕਾਰਾਂ ਦੀ ਉਹਨਾਂ ਅੰਦਰ ਅੱਗ ਬਲਦੀ ਸੀ ਉਹਨੂੰ ਠੰਡਾ ਠਾਰ ਕਰ ਦਿੱਤਾ ਨਾਮ ਦਾ ਜਲ ਦੇ ਕੇ। ਜਲ ਨਾਮ ਹਿਰਦੈ ਜਰ, ਨਾਮ ਦਾ ਜਲ ਦੇ ਦਿੱਤਾ, ਨਾਮ ਦੇ ਜਲ ਦਾ ਤਰੌਂਕਾ ਮਾਰ ਕੇ ਉਹਨਾਂ ਦੇ ਹਿਰਦਿਆਂ 'ਚੋਂ ਵਿਸ਼ੇ ਵਿਕਾਰਾਂ ਦੀ ਅੱਗ ਨੂੰ ਠੰਡਾ ਕਰ ਦਿੱਤਾ।
ਜ਼ਰ ਗਿਆਨ ਦਿਓ ਹਰ ਦਾਰਿਦ ਮੋ, ਨਮੋ ਗੋਰ ਅੰਗਦ ਵੈ ਨਿਤ ਹਾਜ਼ਰ।
ਹੁਣ ਜ਼ਰ ਦਾ ਮਤਲਬ ਹੁੰਦਾ ਹੈ ਜਾਇਦਾਦ, ਧਨ ਸੰਪਦਾ, ਕਹਿੰਦੇ ਜ਼ਰ ਜ਼ੋਰੂ ਜ਼ਮੀਨ, ਜ਼ਰ ਜਾਇਦਾਦ ਨੂੰ ਕਹਿੰਦੇ ਫਾਰਸੀ 'ਚ। ਇੱਥੇ ਜੱਜੇ ਦੇ ਪੈਰ 'ਚ ਜ਼ਰ ਲਾ ਦਿੱਤਾ, ਉੱਪਰ ਜਰਤੇ ਜਰਬੇ ਜਰ, ਕਈ ਅਰਥ ਵੱਖਰੇ ਵੱਖਰੇ ਹੋਏ, ਸ਼ਬਦ ਇੱਕੋ ਹੀ ਹੈ, ਅਰਥ ਸਭ ਦੇ ਵੱਖੋ ਵੱਖਰੇ ਨੇ। ਇਹ ਵੇਖੋ ਮਹਾਂ ਕਵੀ ਜੀ ਦੀ ਵਿੱਦਿਆ ਦਾ ਕਮਾਲ। ਇੱਥੇ ਜ਼ਰ ਦਾ ਮਤਲਬ ਹੈ ਜਾਇਦਾਦ, ਕਹਿੰਦੇ ਜਾਇਦਾਦ ਦਿੱਤੀ ਗੁਰੂ ਅੰਗਦ ਦੇਵ ਸਾਹਿਬ ਨੇ ਆਪਣੇ ਸਿੱਖਾਂ ਨੂੰ, ਕਿਹੜੀ ਜਾਇਦਾਦ? ਜ਼ਰ ਗਿਆਨ ਦਇਓ ਹਰ ਦਾਰਦ ਮੋਹ, ਗਿਆਨ ਰੂਪੀ ਜ਼ਰ, ਗਿਆਨ ਰੂਪੀ ਜਾਇਦਾਦ, ਗਿਆਨ ਰੂਪੀ ਧਨ, ਗਿਆਨ ਰੂਪੀ ਵਿਭੂਤੀ, ਗਿਆਨ ਰੂਪੀ ਸੰਪਦਾ ਗੁਰਦੇਵ ਨੇ ਆਪਣੇ ਸਿੱਖਾਂ ਨੂੰ ਦੇ ਕੇ ਉਹਨਾਂ ਅੰਦਰ ਜਿਹੜਾ ਮੋਹ ਰੂਪੀ ਗਰੀਬੀ ਸੀ ਉਹ ਹਰ ਲਈ, ਹਰ ਮਤਲਬ ਖੋ ਲਈ, ਹਰ ਦਾਰਦ ਮੋਹ। ਦਾਰਦ ਨਾਮ ਹੁੰਦਾ ਗਰੀਬੀ ਦਾ, ਦਲਿੱਦਰਪੁਣਾ ਗਰੀਬੀ ਦਾ। ਮੋਹ ਰੂਪੀ ਗਰੀਬੀ ਨੂੰ ਸਤਿਗੁਰੂ ਜੀ ਨੇ ਆਪਣੇ ਗਿਆਨ ਰੂਪੀ ਵਿਭੂਤੀ ਦੇ ਕੇ, ਗਿਆਨ ਰੂਪੀ ਜਾਇਦਾਦ ਦੇ ਕੇ, ਜਿਹਨੂੰ ਜਾਇਦਾਦ ਮਿਲ ਜੇ ਉਹ ਗਰੀਬ ਰਹਿੰਦਾ, ਜਿਹਨੂੰ ਧਨ ਮਿਲ ਜੇ, ਸੰਪਦਾ ਮਿਲ ਜੇ, ਵਿਭੂਤੀ ਮਿਲ ਜਾਓ, ਗਰੀਬ ਤਾਂ ਨਹੀਂ ਰਹਿੰਦਾ। ਗੁਰੂ ਅੰਗਦ ਦੇਵ ਸਾਹਿਬ ਨੇ ਆਪਣੇ ਸਿੱਖਾਂ ਨੂੰ ਗਿਆਨ ਰੂਪੀ ਖਜ਼ਾਨਾ ਦੇ ਦਿੱਤਾ, ਜਿਸ ਖਜ਼ਾਨੇ ਨੂੰ ਪ੍ਰਾਪਤ ਕਰਦਿਆਂ ਉਹਨਾਂ ਦੇ ਮੋਹ ਰੂਪੀ ਜਿੰਨੀ ਗਰੀਬੀ ਸੀ ਉਹ ਹਰ ਲਈ। ਐਸੇ ਗੁਰੂ ਅੰਗਦ ਦੇਵ ਸਾਹਿਬ ਨੂੰ ਨਵੋਂ ਗੁਰ ਅੰਗਦ ਹੋਇਆ ਨਿਤ ਹਾਜ਼ਰ, ਕਹਿੰਦੇ ਐਸੇ ਗੁਰੂ ਅੰਗਦ ਦੇਵ ਸਾਹਿਬ ਨੂੰ ਮੇਰੀ ਨਮਸਕਾਰ ਹੈ। ਜਦੋਂ ਨਮਸਕਾਰ ਕਰੀਏ, ਜਦੋਂ ਯਾਦ ਕਰਕੇ ਸੀਸ ਝੁਕਾਈਏ, ਉੱਥੇ ਹੀ ਗੁਰੂ ਅੰਗਦ ਦੇਵ ਸਾਹਿਬ ਹਾਜ਼ਰ ਹੋ ਜਾਂਦੇ ਹਨ। ਜਦੋਂ ਨਾਂ ਲੈ ਕੇ ਸੀਸ ਝੁਕਾਈਏ, ਧੰਨ ਗੁਰੂ ਅੰਗਦ ਦੇਵ ਸਾਹਿਬ ਹਾਜ਼ਰ ਹੋ ਜਾਂਦੇ। ਹੁਣ ਆਪਾਂ ਯਾਦ ਕਰ ਰਹੇ ਹਾਂ, ਸਤਿਗੁਰੂ ਜੀ ਹਾਜ਼ਰ ਹੋ ਗਏ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਨਾਨਕ ਸਾਹਿਬ ਹਾਜ਼ਰ ਹੋ ਗਏ। ਜਦੋਂ ਸਤਿਗੁਰੂ ਜਿਹੜੇ ਪਾਤਸ਼ਾਹ ਦਾ ਨਾਂ ਲਈਏ ਉਹ ਹਾਜ਼ਰ ਹੋ ਜਾਂਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਆ ਕੇ ਦਰਸ਼ਨ ਦੇਣ ਲੱਗ ਪੈਂਦੇ। ਉਹੀ ਪਾਤਸ਼ਾਹ, ਦਸਹੀ ਸਰੂਪਾਂ ਦੀ ਮੂਰਤ ਨੇ ਗੁਰੂ ਗ੍ਰੰਥ ਸਾਹਿਬ। ਕਹਿੰਦੇ ਜਦੋਂ ਨਾਂ ਲੈ ਕੇ ਸੀਸ ਝੁਕਾਇਆ, ਜਰ ਗਿਆਨ ਦਇਓ ਹਰ ਦਰਦ ਮੋਹ, ਨਮੋ ਗੁਰ ਅੰਗਦ ਹੋਇ ਨਿਤ ਹਾਜ਼ਰ। ਨਿਤ ਹਾਜ਼ਰ ਹੋ ਜਾਂਦੇ ਜਦੋਂ ਮੱਥਾ ਟੇਕੀਏ ਗੁਰੂ ਅੰਗਦ ਦੇਵ ਸਾਹਿਬ ਦਾ ਨਾਂ ਲੈ ਕੇ।
ਚਿੱਤਰ ਪਦਾ ਛੰਦ ਡਾਰਤ ਜੇ ਬਿਗਨਾ ਗਨ ਕੋ, ਤਿੰਨ ਕੋ ਤਤਕਾਲੇ ਦੇਤ ਬਿਡਾਰ।
ਹੁਣ ਗੁਰੂ ਅਮਰਦਾਸ ਸਾਹਿਬ ਦਾ ਮੰਗਲ ਕਰਦੇ ਤੀਸਰੇ ਪਾਤਸ਼ਾਹ ਪੱਲਿਆਂ ਦੀ ਕੁੱਲ ਦੇ ਭੂਸ਼ਣ ਬਾਬੇ ਤੇਜ ਭਾਨ ਦੇ ਪੁੱਤਰ ਗੋਇੰਦਵਾਲ ਸਾਹਿਬ ਨੂੰ ਵਸਾਉਣ ਵਾਲੇ ਗੁਰਦੇਵ, ਧੰਨ ਗੁਰੂ ਅਮਰਦਾਸ ਸਾਹਿਬ, ਉਹਨਾਂ ਦਾ ਮੰਗਲ ਕਰਦੇ। ਕਹਿੰਦੇ ਜਿਹੜੇ ਵਿਘਨ ਨਹੀਂ ਪੈਂਦੇ ਸਾਡੇ ਜੀਵਨ 'ਚ, ਵਿਘਨ ਕਵਿਤਾ ਲਿਖਣ 'ਚ, ਕਥਾ ਲਿਖਣ 'ਚ ਵੀ ਵਿਘਨ ਪੈ ਸਕਦਾ, ਸਰੀਰ ਢਿੱਲਾ ਮੱਠਾ ਹੋ ਜਾਵੇ, ਕੁਝ ਹੋ ਜਾਵੇ, ਵਿਘਨ ਕਈ ਤਰ੍ਹਾਂ ਦੇ ਆ। ਗੁਰੂ ਅਮਰਦਾਸ ਸਾਹਿਬ ਕੀ ਕਰਦੇ ਆ, ਉਹਨਾਂ ਸਾਰੇ ਵਿਘਨਾਂ ਨੂੰ ਦੂਰ ਕਰ ਦਿੰਦੇ ਆ। ਡਾਰਤ ਜੇ ਬਿਘਨਾ ਗਨ ਕੋ, ਤਿੰਨ ਕੋ ਤਤਕਾਲ ਦੇਤ ਬਿਡਾਰ। ਜਿਹੜੇ ਸਾਡੀ ਜ਼ਿੰਦਗੀ 'ਚ ਵਿਘਨ ਖੜੇ ਹੁੰਦੇ ਆ, ਕਹਿੰਦੇ ਜਦੋਂ ਗੁਰੂ ਅਮਰਦਾਸ ਸਾਹਿਬ ਨੂੰ ਯਾਦ ਕਰੀਏ ਤਾਂ ਉਹਨਾਂ ਸਾਰੇ ਵਿਘਨਾਂ ਨੂੰ ਤਤਕਾਲ ਸਤਿਗੁਰੂ ਜੀ ਦੂਰ ਕਰ ਦਿੰਦੇ ਆ। ਉਸੇ ਵੇਲੇ ਨਾਂ ਲਿਆ ਹੀ ਸਤਿਗੁਰੂ, ਗੁਰੂ ਅਮਰਦਾਸ ਸਾਹਿਬ ਦੀ ਅੰਮ੍ਰਿਤ ਬਾਣੀ ਆਨੰਦ ਬਾਣੀ ਪੜ੍ਹੀਏ, ਕੋਈ ਵਿਘਨ ਆ ਜਾਏ ਆਨੰਦ ਬਾਣੀ ਦੇ ਜਾਪ ਕਰੀਏ, ਆਨੰਦ ਬਾਣੀ ਦੇ ਜਾਪ ਦੇ ਨਾਲ ਹੀ ਉਹ ਸਾਰੇ ਵਿਘਨ ਦੂਰ ਹੋ ਜਾਂਦੇ। ਹਾਂਜੀ।
ਡਾਰ ਦੁਬਿੰਸਤ ਪੇ ਜਗ ਮੈਂ, ਸਭ ਕੇ ਗੁਰਮੂਲ ਕੀਓ ਵਿਸਤਾਰ।
ਗੁਰੂ ਅਮਰਦਾਸ ਸਾਹਿਬ ਜੀ ਜੜ ਨੇ, ਤਣਾ, ਤਣੇ ਦੇ ਆਲੇ ਦੁਆਲੇ ਟਹਿਣੀਆਂ ਵੀ ਹੁੰਦੀਆਂ। ਕਹਿੰਦੇ ਗੁਰੂ ਅਮਰਦਾਸ ਸਾਹਿਬ ਮੂਲ ਨੇ, ਜੜ ਨੇ, ਅਤੇ ਗੁਰੂ ਅਮਰਦਾਸ ਸਾਹਿਬ ਰੂਪੀ ਜੜ ਦੀਆਂ ਟਹਿਣੀਆਂ ਕਿਹੜੀਆਂ ਨੇ? ਉਹ 22 ਮੰਜੀਆਂ, ਦੁਆ ਬਿੰਸਤ 22 ਮੰਜੀਆਂ, ਭਾਈ ਪਾਰੋ ਜੀ ਵਰਗੇ ਮਹਾਂਪੁਰਖ, ਬਾਬਾ ਸਾਵਣ ਮੱਲ ਜੀ, ਭਾਈ ਮਥੋ ਮੁਰਾਰੀ ਜੀ, ਭਾਈ ਪ੍ਰੇਮਾ ਜੀ ਵਰਗੇ ਮਹਾਂਪੁਰਖਾਂ 'ਤੇ ਦਇਆ ਕਰਕੇ ਉਹਨਾਂ ਨੂੰ 22 ਮੰਜੀਆਂ ਬਸ ਕੇ, ਭਾਈ ਮਾਣਕ ਚੰਦ ਜੀ, ਭਾਈ ਸੱਚਣ ਸੱਚ ਜੀ, 22 ਮੰਜੀਆਂ ਮਹਾਰਾਜ ਜੀ ਨੇ ਥਾਪੀਆਂ। ਕਹਿੰਦੇ ਉਹ 22 ਮੰਜੀਆਂ ਗੁਰੂ ਅਮਰਦਾਸ ਸਾਹਿਬ ਰੂਪੀ ਜੜ ਚੋਂ ਫੈਲੀਆਂ ਹੋਈਆਂ ਟਹਿਣੀਆਂ ਨੇ, ਦਰਖਤ ਤੋਂ ਹੀ ਫੈਲੀਆਂ ਹੋਈਆਂ ਉਹ ਟਹਿਣੀਆਂ ਨੇ। ਹਾਂਜੀ।
ਤਾਰਨ ਕੋ ਜਨ ਕੇ ਗਨ ਕੋ, ਸਤਨਾਮ ਦਿਓ ਸੋ ਕਰੇ ਪਵ ਪਾਰ।
ਆਪਣੇ ਜਨਾਂ ਨੂੰ ਤਾਰਨ ਲਈ, ਆਪਣਿਆਂ ਪਿਆਰਿਆਂ ਨੂੰ, ਆਪਣਿਆਂ ਸੇਵਕਾਂ ਨੂੰ ਤਾਰਨ ਲਈ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਵੀ ਉਹੀ ਖਜ਼ਾਨਾ ਦਿੱਤਾ ਜਿਹੜਾ ਖਜ਼ਾਨਾ ਗੁਰੂ ਨਾਨਕ ਸਾਹਿਬ ਨੇ ਵੰਡਿਆ, ਜਿਹੜਾ ਖਜ਼ਾਨਾ ਗੁਰੂ ਅੰਗਦ ਦੇਵ ਸਾਹਿਬ ਨੇ ਵੰਡਿਆ, ਉਹ ਖਜ਼ਾਨਾ ਹੁਣ ਧੰਨ ਗੁਰੂ ਅਮਰਦਾਸ ਸਾਹਿਬ ਵੰਡ ਰਹੇ ਨੇ। ਉਹ ਕਿਹੜਾ ਖਜ਼ਾਨਾ? ਸਤਨਾਮ ਦਿਓ, ਸੱਚੇ ਨਾਮ ਦਾ ਖਜ਼ਾਨਾ। ਜਿਹਨੂੰ ਦੇ ਦਿੱਤਾ ਕਰਾਂ ਭਵ ਪਾਰ, ਉਹਨੂੰ ਇਸ ਭਵ ਸਾਗਰ ਤੋਂ, ਇਹ ਸੰਸਾਰ ਸਮੁੰਦਰ ਤੋਂ ਨਾਮ ਦਾ ਖਜ਼ਾਨਾ ਦੇ ਕੇ ਗੁਰੂ ਅਮਰਦਾਸ ਸਾਹਿਬ ਨੇ ਪਾਰ ਉਤਾਰ ਦਿੱਤਾ। ਹਾਂਜੀ।
ਪਾਰਤ ਸਿੱਖਨ ਪੱਲਿਅਨ ਭੂਖਨ, ਭੂਖਨ ਜਿਉ ਤਮ ਦੁਖਨ ਡਾਰ।
ਧੰਨ ਗੁਰੂ ਅਮਰਦਾਸ ਸਾਹਿਬ ਜੀ, ਪਾਰਤ ਸਿੱਖਿਅਨ ਪੱਲਿਅਨ ਭੂਖਣ, ਪੱਲਿਆਂ ਦੀ ਕੁੱਲ ਦੇ ਭੂਸ਼ਣ ਨੇ ਗੁਰੂ ਅਮਰਦਾਸ ਸਾਹਿਬ, ਪੱਲਿਆਂ ਦੀ ਕੁੱਲ 'ਚ ਜਨਮੇ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਪੱਲਿਆਂ ਦੀ ਭੂਖਣ ਦੇ ਸਹਿਬ ਜਾਏ, ਪਾਰਤ ਸਿੱਖਿਅਨ ਆਪਣੇ ਸਿੱਖਾਂ ਨੂੰ ਪਾਲਦੇ ਹੈ ਮਹਾਰਾਜ ਗੁਰੂ ਅਮਰਦਾਸ ਸਾਹਿਬ। ਔਖਾ ਹੈ ਕਿਸੇ ਨੂੰ ਪਾਲਣਾ, ਕਹਿ ਦਿੰਦੇ ਹਾਂ ਅਸੀਂ, ਅਸੀਂ ਬੜਿਆਂ ਦੀ ਮਦਦ ਕਰਦੇ ਹਾਂ, ਇਹ ਸਾਡੀ ਜ਼ੁਬਾਨ, ਪਰ ਕਿਸੇ ਨੂੰ ਪਾਲਣਾ ਸ਼ਰਨਾਏ ਨੂੰ ਔਖੀ ਘਾਟੀ ਹੈ। ਸਤਿਗੁਰੂ ਆਪਣੇ ਸਿੱਖਾਂ ਨੂੰ ਪਾਲਦੇ ਹੈ। ਭੂਖਨ ਜਿਉਂ ਤਮ ਦੂਖਨ ਡਰ, ਭੂਖਨ ਕਹਿੰਦੇ ਨੇ ਸੂਰਜ ਨੂੰ, ਜਿਵੇਂ ਸੂਰਜ ਚੜ੍ਹਦਾ ਅਤੇ ਹਨੇਰਾ ਦੂਰ ਹੋ ਜਾਂਦਾ, ਗੁਰੂ ਅਮਰਦਾਸ ਸਾਹਿਬ ਸੂਰਜ ਵਾਂਗੂ ਆਪਣੇ ਸਿੱਖਾਂ ਦੇ ਹਿਰਦਿਆਂ 'ਚ ਪ੍ਰਕਾਸ਼ ਕਰਦੇ ਹੈ ਅਤੇ ਉਹਨਾਂ ਦੇ ਅੰਦਰ ਜਿੰਨਾ ਅਵਿੱਦਿਆ ਅਤੇ ਅਗਿਆਨਤਾ ਦਾ ਹਨੇਰਾ ਉਹਨੂੰ ਦੂਰ ਕਰ ਦਿੰਦੇ ਹਨ, ਅਗਿਆਨਤਾ ਦੇ ਹਨੇਰੇ ਨੂੰ ਨਿਵਾਰ ਦਿੰਦੇ ਹਨ। ਐਸੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਣਾਂ ਵਿੱਚ ਮੇਰੀ ਨਮਸਕਾਰ ਹੈ, ਮੇਰੀ ਵੰਦਨਾ ਹੈ। ਅਗਲੇਰੇ ਪਾਤਸ਼ਾਹੀਆਂ ਦੇ ਮੰਗਲ, ਅੱਗੇ ਚੌਥੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਫਿਰ ਸਿੱਖਾਂ ਦੇ ਸੰਗਤ ਦੇ ਮੰਗਲ ਹੋ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਜੀ ਦਾ ਪਾਵਨ ਜਸ ਕਥਨ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਨਾਨਕ ਨਾਮ ਮਿਲੈ ਤਾਂ ਜੀਵਾਂ, ਨਾਨਕ ਨਾਮ ਮਿਲੈ ਤਾਂ ਜੀਵਾਂ,
ਨਾਨਕ ਨਾਮ ਮਿਲੈ ਤਾਂ ਜੀਵਾਂ, ਨਾਨਕ ਨਾਮ ਮਿਲੈ ਤਾਂ ਜੀਵਾਂ,
ਨਾਨਕ ਨਾਮ ਮਿਲੈ ਤਾਂ ਜੀਵਾਂ, ਨਾਨਕ ਨਾਮ ਮਿਲੈ ਤਾਂ ਜੀਵਾਂ,
ਨਾਨਕ ਨਾਮ ਮਿਲੈ ਤਾਂ ਜੀਵਾਂ, ਨਾਨਕ ਨਾਮ ਮਿਲੈ ਤਾਂ ਜੀਵਾਂ।
ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ,
ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਬਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ,
ਦੁਖ ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਂ ਕੇ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਓਣ ਹਾਰ,
ਹੇ ਸੰਤਹ ਕੈ ਸਦਾ ਸੰਗ,
ਧਾਰਾ ਆਧਾਰ,
ਠਾਕੁਰ ਹੋ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋਏ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ਼ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰੇ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ਼ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰੇ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।